ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ ਖਿੱਤੇ ਘਰ ਦਸਵਾਂ ਜੱਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੇ ਜਾਤ ਨਾ ਜਾਲਾ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੇ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵਾ ਤਿਸ ਕੋ ਬਲ ਜਾਏ ਗੁਰ ਪ੍ਰਸਾਦ ਪਰਮ ਪਦ ਪਾਏ ਕਿਆ ਜਪ ਜਪ ਦਿਨ ਜਗਦੀਸਾ ਗੁਰ ਕਾ ਸ਼ਬਦ ਮਹਿਲ ਘਰ ਦੀਸਾ ਕਿਆ ਜਪ ਜਪ ਬਿਨ ਜਗਦੀਸਾ ਗੁਰ ਕਾ ਸ਼ਬਦ ਮਹਿਲ ਘਰ ਦੀਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰੱਖ ਹੋ ਪੈਜ ਤੁਮਾਰੀ। ਪਰਮ ਸਨਮਾਨ ਯੋਗ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ ਤੇ ਸਵਾਈ ਮਾਨ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਦੇ ਵਿਖੇ ਜੁੜ ਬੈਠੇ ਗੁਰਮੁਖ ਪਿਆਰਿਓ, ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਸ ਮੁੱਖ ਵਾਕ ਦੇ ਪਹਿਲੇ ਪਦੇ ਅਤੇ ਰਹਾਉ ਦੀ ਪੰਕਤੀ ਦਾ ਪਾਠ ਸਰਵਨ ਕੀਤਾ ਹੈ। ਇਸ ਮੁੱਖ ਵਾਕ ਦੇ ਰਾਹੀਂ ਜੋ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਸਹਿਤ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਬਣਾਈਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ ਖਿੱਤੇ ਘਰ ਦਸਵਾਂ ਜੱਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਿਲਾਵਲ ਰਾਗ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਦੇ ਰਾਹੀਂ ਥਿਤੀ ਸਿਰਲੇਖ ਹੇਠ ਘਰ ਦਸਵੇਂ ਦੇ ਨਾਲ ਜੋ ਮਹਾਰਾਜ ਨੇ ਸੰਬੰਧਿਤ ਸ਼ਬਦ ਵਰਤਿਆ ਹੈ, इस बाणी की आरंभता हो रही है। जत शब्द टपले दे नाल संबंधित है, गति दे नाल ते घर शब्द भी टपले दे नाल संबंधित है। श्री गुरु ग्रंथ साहिब जी दे विच 17 घरां दा जिक्र है ते इस तरह गुरु नानक देव जी ने आरंभ विच सानू यह हदायत दिती है कि इस बाणी दा जिहड़ा गायन है बिलावल राग दे अंदर जो कि सवेर दा राग है अते घर दसवें दे ताल दे नाल इस नू गायन करना है।
एक ओंकार सतगुर प्रसाद।
सतगुर जी मंगलाचरण करदे होए आखरे ने परमात्मा एक है, वो सर्व व्यापक है, सदा रहन वाला है अते गुरु की कृपा द्वारा जीवन प्राप्त हुंदा है।
एकम एकंकार निराला अमर अजोनी जात न जाला।
परमात्मा एक है, उस वर्गा दूजा होर कोई नहीं अते ओ अमर है, कदे भी मरदा नहीं है ते निराला सारे नालों वखरा है, उसका कोई खास घर नहीं है, सर्व व्यापक है, उसनू जिथे मर्जी बैठ के आराध्या जा सकता है ते जूना तो मुक्त है ते ना उसकी कोई जात पात है। परमात्मा दा भगत जिहड़ा परमात्मा दी बंदगी करदा है वह भी इस पदवी नू प्राप्त हो जांदा है, ना वो मरदा है, ना आवागमन दे चक्कर विच पैंदा है ते ना उसनू किसी जात दा अहंकार हुंदा है।
अगम अगोचर रूप न रेखिया खोजत घट घट देखिया।
गुरु नानक देव जी आखदे हन उस दे कोल पहुंचन लई ज्ञान इंद्रे सहाई नहीं हो सकदे, ओ अगम है, उस को इन्हां दी सहायता दे नाल पहुंचया नहीं जा सकदा, ना उहदी कोई रेख है भाव निशान है, ना उसका कोई रूप है। हां जे गुरु जी कृपा कर देन ता उस परमात्मा नू हर एक हिरदे दे अंदर हर एक जीव दे विच वेख्या भी जा सकदा है।
जो देख दिखावै तिस को बल जाए गुर प्रसाद परम पद पाए।
जो मनुख परमात्मा नू हर थां देख लैंदा है अते जिहड़े गुरु साहिब जी जीव दे उते कृपा करके हर थां परमात्मा नू वसया होया दिखा देंदे हन, महाराज कहिंदे ने मैं उस तों बलहार जांदा हां सदके जांदा है। देखो दो गल्लां ने, जिसने दिखाया है गुरु जी उस तों सदके जाना है, जिस ते कृपा करके महाराज ने उस नू सारे पासे दिखा दिता वह भी बलहार जान दे योग है, उस तों भी महाराज कहिंदे मैं सदके जांदा हां, क्योंकि गुरु की कृपा द्वारा अजिहे मनुख ने उच्ची अवस्था परमात्मा विच अभेद होण दी अवस्था प्राप्त कर ली हुंदी है।
क्या जप जप बिन जगदीसा गुर का शब्द महल घर दीसा।
सतगुरु जी हुण आखदे हन जिहड़ा इहो जिहा परमात्मा है उस नू छड के होर किस दा जाप क्यों करिए, क्योंकि वह समर्थ है, अमर है, अजूनी है, जिहदे नाल जुड़ के मनुख भी जूना तो रहत हो सकता है, मौत दे सहम तो मुक्त हो सकता है, उस नू छड के कहिंदे फिर किसी होर दा जाप नहीं करना चाहिदा। वह गुरु दे शब्द राही गुरु दी बरकत राही मेहर दे राही वह हिरदे विच ही दिस पैंदा है, उस नू किते होर बाहर लभण दी जरूरत नहीं है।
राहाओ दूजे पाए लगे पछताने जमदार बादे आवण जाने।
ਤੇ ਜਿਹੜੇ ਅਜਿਹੇ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨਾਲ ਪਿਆਰ ਪਾ ਲੈਂਦੇ ਨੇ, ਦੂਜੇ ਨੰਬਰ ਤੇ ਆਮ ਕਰਕੇ ਮਾਇਆ ਆਉਂਦੀ ਹੈ, ਮਾਇਆ ਨਾਲ ਪਿਆਰ ਪਾ ਲੈਂਦੇ ਨੇ। ਕਹਿੰਦੇ ਮਹਾਰਾਜ ਉਹ ਤਾਂ ਭਾਈ ਗਲ ਜਾਂਦੇ ਹਨ, ਯਾਨੀ ਕਿ ਉਹਨਾਂ ਦਾ ਆਤਮਕ ਜੀਵਨ, ਆਤਮਕ ਆਨੰਦ ਵਿਨਾਸ਼ ਹੋ ਜਾਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਸਮਝਾ ਰਹੇ ਨੇ, ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕਿਸੇ ਦਾ ਸਾਨੂੰ ਸਹਾਰਾ ਨਹੀਂ ਲੈਣਾ ਚਾਹੀਦਾ।
ਕਿਆ ਲੈ ਆਵਹਿ ਕਿਆ ਲੈ ਜਾਹੇ, ਸਿਰ ਜਮਕਾਲ ਸੇ ਚੋਟਾਂ ਖਾਹੇ।
ਜੀਵ ਸੰਸਾਰ ਦੇ ਵਿੱਚ ਕੁਝ ਵੀ ਨਾਲ ਲੈ ਕੇ ਨਹੀਂ ਆਉਂਦਾ ਤੇ ਨਾ ਹੀ ਜਾਣ ਸਮੇਂ ਕੁਝ ਵੀ ਨਾਲ ਲੈ ਕੇ ਜਾ ਸਕਦਾ ਹੈ। ਇੱਥੋਂ ਤੱਕ ਇਹ ਜੋ ਆਤਮਾ ਸਰੀਰ ਲੈ ਕੇ ਆਉਂਦੀ ਹੈ, ਇਸ ਆਤਮਾ ਨੂੰ ਸਰੀਰ ਵੀ ਇੱਥੇ ਹੀ ਛੱਡ ਕੇ ਜਾਣਾ ਪੈਂਦਾ ਹੈ। ਗੁਰੂ ਸਾਹਿਬ ਜੀ ਆਖਦੇ ਨੇ ਇਸ ਕਰਕੇ, ਹੇ ਭਾਈ ਜਿਹੜੇ ਮਨੁੱਖ ਇੱਕ ਪਰਮਾਤਮਾ ਨੂੰ ਛੱਡ ਕੇ ਹੋਰ ਦੂਜੇ ਨਾਲ ਪਿਆਰ ਪਾਉਂਦੇ ਹਨ, ਉਹ ਸਿਰ ਜਮਕਾਲ, ਉਹਨਾਂ ਦੇ ਸਿਰ ਦੇ ਉੱਤੇ ਜੰਮ ਦੀ ਡਰ, ਜੰਮ ਦਾ ਭੈ ਬਣਿਆ ਰਹਿੰਦਾ ਹੈ, ਅੰਤ ਨੂੰ ਇਸ ਤਰ੍ਹਾਂ ਹੀ ਚਲੇ ਜਾਂਦੇ ਨੇ ਖਾਲੀ ਹੱਥ ਤੇ ਪਛਤਾਉਂਦੇ ਨੇ ਜਾਣ ਸਮੇਂ ਵੀ ਇਹ ਇੰਨੀ ਲੰਮੀ ਉਮਰ ਨਿਰੰਕਾਰ ਨੇ ਸਾਨੂੰ ਬਖਸ਼ਿਸ਼ ਕੀਤੀ ਤੇ ਅਸੀਂ ਉਸ ਦਾ ਸਿਮਰਨ ਨਹੀਂ ਕੀਤਾ ਹੈ।
ਬਿਨ ਗੌਰ ਸ਼ਬਦ ਨਾ ਛੂਟੇ ਸਕੋਈ, ਪਾਖੰਡ ਕੀਨੈ ਮੁਕਤ ਨਾ ਹੋਏ।
ਗੁਰੂ ਦੇ ਸ਼ਬਦ ਦੀ ਕਮਾਈ ਕਰਨ ਤੋਂ ਬਿਨਾਂ ਕੋਈ ਵੀ ਜੰਮ ਦੇ ਭੈ ਤੋਂ ਮੁਕਤ ਨਹੀਂ ਹੋ ਸਕਦਾ। ਤੇ ਜੇ ਕੋਈ ਪਾਖੰਡ ਕਰੇ, ਸੱਚੀ ਮਨੀ ਕੋਈ ਰੱਬ ਦੀ ਭਗਤੀ ਨਾਲ ਪਿਆਰ ਨਾ ਹੋਵੇ, ਸਿਰਫ ਦਿਖਾਵਾ ਕਰੇ, ਮਹਾਰਾਜ ਕਹਿੰਦੇ ਏਦਾਂ ਭਗਤੀ ਦਾ ਦਿਖਾਵਾ ਕਰਨ ਦੇ ਨਾਲ ਕਿਸੇ ਨੇ ਵੀ ਮਾਇਆ ਦੇ ਬੰਧਨਾਂ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕੀਤਾ ਹੈ।
ਆਪੇ ਸੱਚ ਕੀਆ ਕਰ ਜੋੜ, ਅੰਡਜ ਜੋੜ ਅੰਡਜ ਛੋੜ ਜੋੜ ਵਿਛੋੜ।
ਇਸ ਪਰਮਾਤਮਾ ਨੇ ਆਪ ਹੀ ਇਹ ਜੋੜ ਬਣਾਇਆ ਹੈ, ਵਿਧੀ ਬਣਾਈ ਹੈ, ਇਸ ਸੰਸਾਰ ਨੂੰ ਸਾਜਿਆ ਹੈ ਤੇ ਸਾਜ ਕੇ ਕਈ ਵਾਰੀ ਤਾਂ ਉਸ ਨੂੰ ਤੋੜ ਵੀ ਦਿੱਤਾ, ਫੋੜ ਵੀ ਦਿੱਤਾ, ਯਾਨੀ ਕਿ ਨਾਸ਼ ਕਰ ਦਿੱਤਾ ਹੈ ਤੇ ਕਈ ਵਾਰੀ ਫੇਰ ਸਾਜ ਦਿੱਤਾ ਹੈ। ਇਹਦਾ ਉਹ ਪਰਮਾਤਮਾ ਜੀਵਾਂ ਨੂੰ ਸਾਜਦਾ ਹੈ, ਬ੍ਰਹਮੰਡ ਨੂੰ ਸਾਜਦਾ ਹੈ ਤੇ ਫਿਰ ਆਪ ਵਿਨਾਸ਼ ਕਰਦਾ ਹੈ। ਇਹ ਉਸ ਲਈ ਇੱਕ ਖੇਡ ਹੈ ਅਤੇ ਉਸ ਦੀ ਇੱਕ ਮੌਜ ਹੈ, ਸਾਨੂੰ ਉਸ ਵਿੱਚ ਸ਼ਾਮਲ ਹੋ ਕੇ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ।
ਧਰਤ ਆਕਾਸ਼ ਕੀਏ ਬੈਸਨ ਕੋ ਥਾਏ, ਰਾਤ ਦਿਨੰਤ ਕੀਏ ਭਾਉ ਭਾਉ।
ਪਰਮਾਤਮਾ ਨੇ ਦੇਖੋ ਇਹ ਧਰਤੀ ਸਾਜੀ ਹੈ ਸਾਨੂੰ ਵਿਸ਼ਰਾਮ ਕਰਨ ਦੇ ਲਈ, ਜਿਸ ਧਰਤੀ ਦੇ ਸਾਰੀ ਜ਼ਿੰਦਗੀ ਸਾਡੀ ਗੁਜ਼ਰਦੀ ਹੈ। ਫਿਰ ਰਾਤ ਪੈਦਾ ਦਿਨ ਪੈਦਾ ਕੀਤੇ ਹਨ, ਇਹ ਵੀ ਸਾਡੇ ਉਸਨੇ ਭਲੇ ਲਈ। ਦਿਨ ਵਿਖੇ ਮਨੁੱਖ ਕੰਮ ਕਾਰ ਕਰਦਾ ਹੈ, ਰਾਤ ਨੂੰ ਆਰਾਮ ਕਰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਆਖਦੇ ਹਨ, ਪਰਮਾਤਮਾ ਨੇ ਮਨੁੱਖਤਾ ਦੇ ਭਲੇ ਲਈ ਇਹ ਸਭ ਕੁਝ ਬਣਾਇਆ ਹੋਇਆ ਹੈ।
ਜਿਨ ਕੀਏ ਕਰ ਵੇਖਣ ਹਾਰਾ, ਅਵਰ ਨਾ ਦੂਜਾ ਸਿਰਜਣ ਹਾਰਾ।
ਜਿਸ ਪਰਮਾਤਮਾ ਨੇ ਇਹ ਸਭ ਕੁਝ ਕੀਤਾ ਹੈ, ਉਹ ਹਰ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਦੇ ਸਾਰੇ ਜੀਵਾਂ ਨੂੰ ਵੇਖਦਾ ਹੈ। ਇੱਥੇ ਵੇਖਣ ਦਾ ਭਾਵ ਹੈ ਉਹਨਾਂ ਦੇ ਕਰਮਾਂ ਦੀ ਜਾਂਚ ਪੜਤਾਲ ਕਰਦਾ ਹੈ। ਕੋਈ ਵੀ ਜੀਵ ਉਸ ਤੋਂ ਕੁਝ ਵੀ ਲੁਕੋ ਕੇ ਨਹੀਂ ਕਰ ਸਕਦਾ। ਇਸ ਕਰਕੇ ਉਹ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਵੀ ਬਣਾਉਣ ਵਾਲਾ ਨਹੀਂ ਹੈ।
ਦਿੱਤੀਆ ਬ੍ਰਹਮਾ ਬਿਸਨ ਮਹੇਸਾ, ਦੇਵੇ ਦੇਵ ਉਪਾਏ ਵੇਸਾ।
ਗੁਰੂ ਸਾਹਿਬ ਜੀ ਕਥਨ ਕਰ ਰਹੇ ਨੇ ਤੀਜੀ ਥਿੱਤ ਦੇ ਰਾਹੀਂ ਕਿ ਪਰਮਾਤਮਾ ਨੇ ਬ੍ਰਹਮਾ ਬਿਸ਼ਨ ਮਹੇਸ਼ ਦੇਵੀ ਦੇਵਤੇ ਅਨੇਕਾਂ ਇਸ ਸੰਸਾਰ ਦੇ ਅੰਦਰ ਇਹ ਸ਼ਕਤੀਆਂ ਪੈਦਾ ਕੀਤੀਆਂ ਹੋਈਆਂ ਹਨ।
ਜੋਤੇ ਜਾਤੇ ਗਣਤ ਨਾ ਆਵੇ, ਜਿਨ ਸਾਜੇ ਸੋ ਕੀਮਤ ਪਾਵੇ।
ਇਹ ਜੋ ਸ਼ਕਤੀਆਂ ਹਨ ਇਹਨਾਂ ਦੀ ਕੋਈ ਗਿਣਤੀ ਨਹੀਂ ਹੈ ਵੀ ਕਿੰਨੀਆਂ ਕੁ ਪਰਮਾਤਮਾ ਨੇ ਇਹ ਸ਼ਕਤੀਆਂ ਸੰਸਾਰ ਅੰਦਰ ਪੈਦਾ ਕੀਤੀਆਂ ਹਨ। ਕਹਿੰਦੇ ਇੱਕ ਗੱਲ ਯਕੀਨਨ ਤੌਰ ਤੇ ਸਾਨੂੰ ਸਮਝ ਲੈਣੀ ਚਾਹੀਦੀ ਹੈ, ਜਿਨ ਸਾਜੀ ਜਿਸ ਪਰਮਾਤਮਾ ਨੇ ਇਹ ਸ਼ਕਤੀਆਂ ਸਾਜੀਆਂ ਹਨ ਬਣਾਈਆਂ ਹਨ ਉਹੀ ਇਹਨਾਂ ਬਾਰੇ ਸਭ ਕੁਝ ਜਾਣ ਸਕਦਾ ਹੈ।
ਕੀਮਤ ਪਾਏ ਰਹਿਆ ਭਰਪੂਰ ਕਿਸ ਨੇੜੇ ਕਿਸ ਆਖਾਂ ਦੂਰ।
ਪਰਮਾਤਮਾ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ, ਜਿੱਦਾਂ ਕਹਿ ਲਈਏ ਵੀ ਕਿਹੜਾ ਜੀਵ ਪਰਮਾਤਮਾ ਦੇ ਨੇੜੇ ਹੈ ਤੇ ਕਿਹੜਾ ਜੀਵ ਪਰਮਾਤਮਾ ਤੋਂ ਦੂਰ ਹੈ, ਉਹ ਵੀ ਪਰਮਾਤਮਾ ਆਪ ਹੀ ਜਾਣਦਾ ਹੈ। ਕਹਿਣ ਦਾ ਭਾਵ ਗੁਰੂ ਜੀ ਦਾ, ਪਰਮਾਤਮਾ ਤਾਂ ਸਾਰਿਆਂ ਦੇ ਅੰਗ ਸੰਗ ਹੈ, ਪਰ ਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ, ਪਰਮਾਤਮਾ ਨੂੰ ਆਪਣੇ ਆਪ ਨੂੰ ਦੂਰ ਸਮਝ ਲੈਂਦੇ ਨੇ, ਤੇ ਜਿਹੜੇ ਮਾਇਆ ਦੇ ਮੋਹ ਤੋਂ ਬਚ ਜਾਂਦੇ ਨੇ ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਸਮਝਦੇ ਹਨ।
ਚੌਥੋ ਪਾਏ ਚਾਰੇ ਦੇਤਾ ਖਾਣੀ ਚਾਰੇ ਬਾਣੀ ਭੇਤਾ।
ਚੌਥੀ ਥਿੱਤ ਦੇ ਰਾਹੀਂ ਸਾਹਿਬ ਜੀ ਆਖਦੇ ਹਨ, ਪਰਮਾਤਮਾ ਨੇ ਕਹਿੰਦੇ ਚਾਰ ਵੇਦ ਪੈਦਾ ਕੀਤੇ ਹਨ, ਅਨੇਕਾਂ ਪ੍ਰਕਾਰ ਦੀਆਂ ਬਾਣੀਆਂ, ਬਾਣੀਆਂ ਦਾ ਭਾਵ ਹੈ ਬੋਲੀਆਂ, ਭਾਸ਼ਾਵਾਂ ਅਨੇਕਾਂ ਪਰਮਾਤਮਾ ਨੇ ਪੈਦਾ ਕੀਤੀਆਂ, ਅਨੇਕਾਂ ਰੂਪ ਰੰਗ ਦੇ ਜੀਵ ਵੀ ਪੈਦਾ ਕੀਤੇ ਹਨ, ਉਹਨਾਂ ਦੀ ਅਲੱਗ ਅਲੱਗ ਬੋਲੀਆਂ ਵੀ ਹਨ, ਤੇ ਸਾਰਿਆਂ ਦੀ ਬੋਲੀਆਂ ਨੂੰ ਪਰਮਾਤਮਾ ਆਪ ਸਮਝ ਵੀ ਲੈਂਦਾ ਹੈ, ਭਾਵੇਂ ਆਪਾਂ ਇੱਕ ਦੂਜੇ ਦੀ ਬੋਲੀ ਨੂੰ ਹੀ ਨਹੀਂ ਸਮਝ ਸਕਦੇ, ਪਰ ਪਰਮਾਤਮਾ ਨੇ ਕਿਉਂਕਿ ਪੈਦਾ ਕੀਤੀਆਂ ਨੇ ਇਸ ਲਈ ਪਰਮਾਤਮਾ ਆਪ ਹੀ ਸਭ ਦੀ ਗੱਲਬਾਤ ਦੁੱਖ ਸੁੱਖ ਸਮਝਦਾ ਹੈ।
ਅਸ਼ਟ ਦਸ਼ਾ ਖਟ ਤੀਨ ਉਪਾਏ ਸੋ ਬੁਝੈ ਜਿਸ ਆਪ ਬੁਝਾਏ।
ਅਸ਼ਟ ਦਸ਼ਾ ਦਾ ਅਰਥ ਹੈ, ਅਸ਼ਟ ਦਾ ਅਰਥ ਅੱਠ, ਦਸ਼ਾ ਦਾ ਅਰਥ ਦਸ, ਦੋਨਾਂ ਨੂੰ ਮਿਲਾ ਲਈਏ ਤਾਂ ਬਣ ਜਾਂਦੇ ਨੇ 18। ਕਹਿੰਦੇ ਪਰਮਾਤਮਾ ਨੇ ਜਿਹੜੇ 18 ਪੁਰਾਣ ਨੇ ਉਹ ਵੀ ਪੈਦਾ ਕੀਤੇ ਨੇ, ਅਤੇ ਫਿਰ ਤਿੰਨ ਮਾਇਆ ਦੇ ਜਿਹੜੇ ਗੁਣ ਨੇ, ਰਜ ਗੁਣ, ਤਮ ਗੁਣ, ਸਤ ਗੁਣ, ਉਹ ਵੀ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹੋਏ ਹਨ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਹਨ, ਭਾਈ ਸੋ ਬੁੱਝੈ ਜਿਸ ਆਪ ਬੁਝਾਏ, ਪਰ ਇਹਨਾਂ ਦੇ ਵਿੱਚ ਜਿਹੜੀ ਸਿੱਖਿਆ ਹੈ ਉਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰਕੇ ਸਮਝਾ ਦੇਵੇ।
ਤੀਨ ਸਮਾਵੈ ਚੌਥਾ ਵਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ।
ਪਰ ਜਿਹੜਾ ਮਨੁੱਖ ਗੁਰੂ ਜੀ ਦੀ ਮਿਹਰ ਸਦਕਾ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਨੂੰ, ਜੋ ਰਜ ਗੁਣ, ਤਮ ਗੁਣ, ਸਤ ਗੁਣ ਨੂੰ ਚੌਥੀ ਪਦਵਾ ਦੀ ਪਦਵੀ ਦੇ ਵਿੱਚ ਪਹੁੰਚ ਜਾਏ, ਜੋ ਮਹਾਰਾਜ ਨੇ ਬਾਣੀ ਵਿੱਚ ਬਚਨ ਕੀਤਾ, ਰਜ ਗੁਣ, ਤਮ ਗੁਣ, ਸਤ ਗੁਣ ਕਹੀਆ ਇਹ ਤੇਰੀ ਸਭ ਮਾਇਆ, ਇਹ ਤਿੰਨੇ ਗੁਣ ਮਾਇਆ ਰੂਪ ਹਨ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ, ਉਹ ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਪੰਚਮੀ ਪੰਚ ਭੂਤ ਦੇ ਤਾਲਾ ਆਪ ਗੋਚਰ ਪੁਰਖ ਨਿਰਾਲਾ।
ਜਿਹੜਾ ਇਹਨੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਕਿੰਨਾ ਵਡਭਾਗਾ ਹੈ। ਮਹਾਰਾਜ ਕਹਿੰਦੇ ਨੇ ਮੈਂ ਉਸਦਾ ਦਾਸ ਬਣਨ ਲਈ ਤਿਆਰ ਹਾਂ, ਉਹ ਇਹਨਾਂ ਉੱਚੀ ਆਤਮਕ ਅਵਸਥਾ ਨਾਲ ਭਰਪੂਰ ਹੈ। ਤੇ ਪੰਜਵੇਂ ਸਿੱਤ ਰਾਹੀਂ ਆਖਦੇ ਹਨ, ਪਰਮਾਤਮਾ ਨੇ ਕਹਿੰਦੇ ਇਹ ਪੰਜ ਜੋ ਤੱਤ ਪੈਦਾ ਕੀਤੇ ਹੋਏ ਹਨ, ਪਰ ਮਨੁੱਖ ਇਹਨਾਂ ਦੀ ਜਿਹੜੀ ਮਰਿਆਦਾ ਹੈ ਇਹਨਾਂ ਤੋਂ ਬਾਹਰ ਹੋ ਕੇ ਭੂਤਨਿਆਂ ਵਾਂਗ ਜੀਵਨ ਗੁਜ਼ਾਰਦਾ ਹੈ, ਇਹਨਾਂ ਦੀ ਮਰਿਆਦਾ ਤੋਂ ਬਾਹਰ ਰਹਿੰਦਾ ਹੈ। ਆਪ ਅਗੋਚਰ ਪੁਰਖ ਨਿਰਾਲਾ, ਪਰ ਪਰਮਾਤਮਾ ਜੋ ਹੈ ਇਹਨਾਂ ਪੰਜਾਂ ਤੱਤਾਂ ਦੇ ਰਾਹੀਂ ਜਿਹੜਾ ਹੈ ਜਾਣਿਆ ਨਹੀਂ ਜਾ ਸਕਦਾ, ਅਤੇ ਮਾਇਆ ਦੇ ਤਿੰਨਾਂ ਗੁਣਾਂ ਰਾਹੀਂ ਨਹੀਂ ਜਾਣਿਆ ਜਾ ਸਕਦਾ, ਉਹ ਇੰਦਰੀਆਂ ਦੀ ਪਹੁੰਚ ਤੋਂ ਕਿਉਂਕਿ ਪਰੇ ਹੈ। ਜੋ ਜਾਣਨ ਦੀ ਕਿਰਿਆ ਹੈ ਆਮ ਕਰਕੇ ਉਹ ਹੈ ਸ਼ਬਦ, ਸਪਰਸ਼, ਰੂਪ, ਰਸ, ਗੰਧ, ਪਰ ਪਰਮਾਤਮਾ ਇਹਨਾਂ ਤੋਂ ਉੱਪਰ ਹੈ। ਇਸ ਕਰਕੇ ਪਾਤਸ਼ਾਹ ਜੀ ਆਖਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਤੋਂ ਵੀ ਨਿਰਾਲਾ ਹੈ, ਜੇ ਮਿਲਦਾ ਹੈ ਤਾਂ ਕੇਵਲ ਤੇ ਕੇਵਲ ਗੁਰੂ ਜੀ ਦੀ ਬਖਸ਼ਿਸ਼ ਦੁਆਰਾ ਜੀਵ ਨੂੰ ਮਿਲਦਾ ਹੈ।
ਇੱਕ ਪ੍ਰਮ ਭੂਖੇ ਮੋਹ ਪਿਆਸੇ ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ।
ਇੱਕ ਦਾ ਇੱਥੇ ਅਰਥ ਹੈ ਕਈ ਮਨੁੱਖ, ਕਿਉਂਕਿ ਇੱਥੇ ਦੇ ਇੱਕ ਦੀ ਤਿੰਨ ਵਿਸ਼ਿਆਰੀ ਹੈ, ਇਹਦਾ ਅਰਥ ਹੈ ਕਈ ਕਈ ਮਨੁੱਖ ਜਿਹੜੇ ਭਰਮ ਦੇ ਵਿੱਚ ਭੁੱਲੇ ਰਹਿੰਦੇ ਨੇ ਵੀ ਸ਼ਾਇਦ ਮਾਇਆ ਦੇ ਵਿੱਚੋਂ ਸੁੱਖ ਮਿਲੇਗਾ, ਇਸ ਕਰਕੇ ਉਹ ਤ੍ਰਿਪਤ ਨਹੀਂ ਕਦੇ ਹੁੰਦੇ, ਭੁੱਖੇ ਹੀ ਰਹਿੰਦੇ ਨੇ, ਸਭ ਕੁਝ ਹੋਣ ਦੇ ਬਾਵਜੂਦ ਵੀ ਸ਼ਾਂਤੀ ਨਹੀਂ ਆਉਂਦੀ। ਤੇ ਜਿਵੇਂ ਪਿਆਸਾ ਪਾਣੀ ਨੂੰ ਲੱਭਦਾ ਹੈ, ਉਹ ਮਾਇਆ ਨੂੰ ਹੀ ਲੱਭੀ ਜਾਂਦੇ ਨੇ, ਜਿੱਧਰ ਵੀ ਜਾਂਦੇ ਨੇ ਮਾਇਆ ਦੀਆਂ ਗੱਲਾਂ ਕਰਦੇ ਨੇ। ਗੁਰੂ ਸਾਹਿਬ ਜੀ ਆਖਦੇ ਨੇ ਪਰ ਕਈਆਂ ਤੇ ਉਹਨੇ ਕਿਰਪਾ ਕੀਤੀ, ਇੱਕ ਰਸ ਕਹਿੰਦੇ ਇੱਕ ਪਰਮਾਤਮਾ ਦੇ ਨਾਮ ਰਸ ਵਿੱਚ ਸਦਾ ਤ੍ਰਿਪਤ ਰਹਿੰਦੇ ਹਨ, ਤੇ ਉਹ ਮਨੁੱਖ ਜਿਹੜੇ ਸਮਝ ਲਓ ਰੱਜ ਗਏ, ਉਹਨਾਂ ਅੰਦਰ ਸੰਤੋਖ ਆ ਗਿਆ ਹੈ।
ਇੱਕ ਰੰਗ ਰਾਤੇ ਇੱਕ ਮਰ ਧੂਰ, ਇੱਕ ਦਰ ਘਰ ਸੱਚ ਦੇਖਾ ਦੂਰ।
ਇਸ ਤਰ੍ਹਾਂ ਕਹਿੰਦੇ ਇੱਕ ਪਰਮਾਤਮਾ ਦੇ ਰੰਗ ਦੇ ਵਿੱਚ ਰਤੇ ਰਹਿੰਦੇ ਹਨ, ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹਨ। ਇੱਕ ਮਰ ਧੂਰ ਇੱਕ ਆਤਮਕ ਆਨੰਦ ਵੱਲੋਂ ਮਰੇ ਰਹਿੰਦੇ ਹਨ ਤੇ ਮਿੱਟੀ ਦੇ ਨਾਲ ਮਿੱਟੀ ਹੋ ਜਾਂਦੇ ਹਨ, ਯਾਨੀ ਕਿ ਜੀਵਨ ਵਿਨਾਸ਼ ਕਰ ਲੈਂਦੇ ਹਨ। ਤੇ ਇੱਕ ਦਰ ਘਰ ਸੱਚ ਦੇਖ ਹਦੂਰ, ਇੱਕ ਪਰਮਾਤਮਾ ਦੇ ਦਰ ਤੇ ਪਹੁੰਚ ਜਾਂਦੇ ਨੇ, ਪਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਯਾਨੀ ਕਿ ਉਸ ਆਤਮਕ ਅਵਸਥਾ ਦਾ ਆਨੰਦ ਮਾਣਦੇ ਹਨ ਤੇ ਪਰਮਾਤਮਾ ਨੂੰ ਸਦਾ ਹੀ ਆਪਣੇ ਨੇੜੇ ਸਮਝਦੇ ਹਨ।
ਝੂਠੇ ਕੋ ਨਾਹੀ ਪਤ ਨਾਓ, ਕਬਹੂ ਨਾ ਸੂਚਾ ਕਾਲਾ ਕਾਓ।
ਜਿਹੜਾ ਮਨੁੱਖ ਮਾਇਆ ਦੇ ਲਈ ਪੈਰ ਪੈਰ ਤੇ ਝੂਠ ਬੋਲੀ ਜਾਂਦਾ ਹੈ, ਜਿਸ ਦੇ ਅੰਦਰ ਸੱਚ ਦਾ ਵਰਤਾਰਾ ਬਿਲਕੁਲ ਨਹੀਂ ਹੈ, ਗੁਰੂ ਸਾਹਿਬ ਜੀ ਆਖਦੇ ਹਨ ਹੇ ਭਾਈ ਉਹ ਮਨੁੱਖ ਇਸ ਤਰ੍ਹਾਂ ਹਨ ਵੀ ਜਿਵੇਂ ਇੱਕ ਕਾਲੇ ਕਾਂ ਵਾਂਗ ਮਨੁੱਖ ਵਿਕਾਰਾਂ ਦੇ ਵਿੱਚ ਮਨ ਕਾਲਾ ਕਰੀ ਫਿਰਦਾ ਹੈ ਤੇ ਉਹ ਫਿਰ ਕਦੇ ਵੀ ਪਵਿੱਤਰ ਨਹੀਂ ਹੁੰਦਾ, ਸਾਫ ਨਹੀਂ ਹੋ ਸਕਦਾ, ਕਿਉਂਕਿ ਉਹਨੇ ਗੁਰੂ ਦੇ ਕੋਲ ਕਦੇ ਆਉਣਾ ਹੀ ਨਹੀਂ ਜਿੱਥੇ ਮਨ ਨੇ ਸਾਫ ਹੋਣਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਨੇ ਪਰਮਾਤਮਾ ਦੇ ਦਰਬਾਰ ਵਿੱਚ ਵੀ, ਦਰਗਾਹ ਵਿੱਚ ਤੇ ਇਸ ਲੋਕ ਵਿੱਚ ਵੀ ਉਸ ਨੂੰ ਕਦੇ ਵੀ ਕੋਈ ਮਾਣ ਇੱਜ਼ਤ ਪ੍ਰਾਪਤ ਨਹੀਂ ਹੁੰਦੀ।
ਪਿੰਜਰ ਪੰਖੇ ਬੰਦਿਆ ਕੋ ਛੇਰੀ ਭਰਮੈ ਮੁਕਤ ਨਾ ਹੋਏ।
ਛੇਰੀ ਸ਼ਬਦ ਦਾ ਅਰਥ ਹੈ ਵਿਰਲਾ। ਜਦੋਂ ਆਪਾਂ ਪਿੰਜਰਾ ਵੇਖਦੇ ਹਾਂ, ਪਿੰਜਰੇ ਵਿੱਚ ਥੋੜੀ ਥੋੜੀ ਵਿਰਲਾ ਹੁੰਦੀਆਂ ਨੇ। ਕਹਿੰਦੇ ਇਹ ਜੀਵ ਮਾਇਆ ਦੇ ਪਿੰਜਰੇ ਦੇ ਵਿੱਚ ਬੰਨਿਆ ਰਹਿੰਦਾ ਹੈ, ਫਸ ਗਿਆ, ਥੋੜੀ ਥੋੜੀ ਵਿਰਲਾ ਹਨ, ਉਹਨਾਂ ਵਿੱਚੋਂ ਬਾਹਰ ਬਾਹਰ ਝਾਕੀ ਜਾਂਦਾ ਹੈ, ਪਰ ਉਹਦਾ ਬਾਹਰ ਝਾਕ ਕੇ ਜਦੋਂ ਬਾਹਰ ਨਿਕਲਦਾ ਦਿਲ ਕਰਦਾ ਮੈਂ ਨਿਕਲਾਂ ਚੰਗੀ ਤਰ੍ਹਾਂ ਸਭ ਕੁਝ ਵੇਖਾਂ, ਪਰ ਉਹ ਵਿਚਾਰਾ ਪਿੰਜਰੇ ਵਿੱਚ ਹੋਣ ਕਰਕੇ ਬਾਹਰ ਨਹੀਂ ਨਿਕਲ ਸਕਦਾ ਤੇ ਵਿਰਲਾ ਦੇ ਵਿੱਚੋਂ ਹੀ ਸਭ ਕੁਝ ਦੇਖੀ ਜਾਂਦਾ ਹੈ ਤੇ ਦੇਖ ਦੇਖ ਕੇ ਦੁਖੀ ਹੁੰਦਾ ਹੈ ਵੀ ਜਿਹੜੇ ਗੁਰਮੁਖ ਪਿਆਰਿਆਂ ਨੇ ਮਾਇਆ ਦੇ ਜਾਲ ਵਿੱਚੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਉਹ ਕਿੰਨੇ ਆਤਮਕ ਆਨੰਦ ਵਿੱਚ ਨੇ ਤੇ ਮੈਂ ਹੁਣ ਮਾਇਆ ਦੇ ਜਾਲ ਵਿੱਚ ਫਸ ਗਿਆ ਤੇ ਹੁਣ ਨਿਕਲ ਨਹੀਂ ਸਕਦਾ।
ਰਹੁ ਛੂਟੈ ਜਾਂ ਖਸਮ ਛਡਾਏ, ਗੁਰਮਤ ਮੇਲੇ ਭਗਤ ਦ੍ਰਿੜਾਏ।
ਹੁਣ ਤਾਂ ਹੀ ਛੁੱਟ ਸਕਦਾ ਹੈ ਜੇ ਮਾਇਆ ਦੇ ਜਾਲ ਵਿੱਚੋਂ ਪਿੰਜਰੇ ਵਿੱਚੋਂ ਜੇ ਮਾਲਕ ਮਾਇਆ ਨੂੰ ਸਾਜਣ ਵਾਲਾ ਆਪ ਹੀ ਮੁਕਤ ਕਰ ਦੇਵੇ। ਹੁਣ ਜੇ ਤੋਤਾ ਪਿੰਜਰੇ ਵਿੱਚ ਹੈ, ਜੇ ਮਾਲਕ ਆਪ ਹੀ ਪਿੰਜਰੇ ਦਾ ਢੱਕਣ ਖੋਲੇਗਾ ਤਾਂ ਨਿਕਲੇਗਾ ਤੋਤਾ, ਨਹੀਂ ਨਹੀਂ ਨਿਕਲ ਸਕਦਾ, ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਪਰਮਾਤਮਾ ਆਪ ਹੀ ਕਿਰਪਾ ਕਰੇ ਤਾਂ ਮਾਇਆ ਦੇ ਪਿੰਜਰੇ ਵਿੱਚੋਂ ਜੀਵ ਮੁਕਤ ਹੋ ਸਕਦਾ ਹੈ ਤੇ ਫਿਰ ਗੁਰੂ ਦੀ ਮੱਤ ਦੇ ਰਾਹੀਂ ਉਹ ਭਗਤੀ ਦ੍ਰਿੜ ਕਰਦਾ ਹੈ, ਕਿਉਂਕਿ ਭਗਤੀ ਦੇ ਰਾਹੀਂ ਹੀ ਮਾਇਆ ਦੇ ਬੰਧਨਾਂ ਤੋਂ ਖਲਾਸੀ ਹੁੰਦੀ ਹੈ।
ਖਸਤੇ ਖੱਟ ਦਰਸ਼ਨ ਪ੍ਰਭ ਸਾਜੇ, ਅਨਾਦ ਸ਼ਬਦ ਨਿਰਾਲਾ ਵਾਜੇ।
ਛੇਵੇਂ ਥਿਪ ਦੇ ਰਾਹੀਂ ਮਹਾਰਾਜ ਜੀ ਆਖਦੇ ਹਨ, ਕਹਿੰਦੇ ਪਰਮਾਤਮਾ ਨੇ ਛੇ ਦਰਸ਼ਨ ਯਾਨੀ ਕਿ ਛੇ ਸ਼ਾਸਤਰ ਪੈਦਾ ਕੀਤੇ ਹੋਏ ਹਨ, ਪਰ ਜਿਹੜਾ ਮਨੁੱਖ ਇਹਨਾਂ ਦੀ ਅਸਲੀਅਤ ਨੂੰ ਸਮਝਦਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ, ਉਹੀ ਇਸ ਇਹਨਾਂ ਗ੍ਰੰਥਾਂ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਸਕਦਾ ਹੈ। ਕਿਉਂਕਿ ਦੇਖੋ ਬਾਣੀ ਵਿੱਚ ਬਚਨ ਆਇਆ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਇਸ ਕਰਕੇ ਸਾਰੇ ਗ੍ਰੰਥਾਂ ਦਾ ਜਿਹੜਾ ਉਪਦੇਸ਼ ਨਾਮ ਨਾਲ ਵੀ ਜੋੜਨਾ ਹੈ, ਪਰ ਜਿਹੜਾ ਪੜ੍ਹੀ ਜਾਂਦਾ ਹੈ ਨਾਮ ਨਾਲ ਜੁੜਦਾ ਨੇ, ਉਹਦੇ ਫਿਰ ਪੜ੍ਹਨ ਵੀ ਕਿਸੇ ਲਾਹੇਵੰਦ ਨਹੀਂ ਹੁੰਦੇ।
ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ, ਸ਼ਬਦ ਭੇਦੇ ਤਉ ਪਤ ਪਾਵੈ।
ਜੇ ਪ੍ਰਭੂ ਜੀ ਕਿਰਪਾ ਕਰਨ, ਗੁਰੂ ਜੀ ਦੇ ਰਾਹੀਂ ਆਪਣੇ ਕੋਲ ਬਣਾ ਬੁਲਾ ਲੈਣ, ਆਪਣੇ ਘਰ ਵਿੱਚ ਮਹਿਲ ਵਿੱਚ ਬੁਲਾ ਲੈਣ, ਤਾਂ ਗੁਰੂ ਦੇ ਸ਼ਬਦ ਦੀ ਬਰਕਤ ਦੇ ਰਾਹੀਂ ਮਨੁੱਖ ਦਾ ਜਿਹੜਾ ਮਨ ਹੈ परमात्मा दे नाम दे नाल विनिया जांदा है। ते फिर गुरु प्यारी साध संगत जी आत्मक जीवन जेड़ा है बनना आरंभ होना शुरू हो जाता है।
कर कर वेस खपे जल जावे सच 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 समावे।
इतने वेश का अर्थ है भेख, जेडे छे भेख हैं। कहते मनुख नाम नू छड़ के जेड़ा मर्जी भेख धारण कर लवे उन्हू भेखा दे विचों कुछ नहीं मिलना, उहदी मुक्ति नहीं होनी। इस करके जे सच्चे वाहिगुरु दे नाम नू सिमरिया जाए, चाहे भेख कोई भी धारण किया जाए पर सच्चे वाहिगुरु नू सिमरिया जाए तां फिर ओ सच्चे परमात्मा जो सदा अमर है उस विच लीन हो सकता है।
सप्तमी सत संतोख शरीर सात सुमंद भरे निर्मल नीरा।
सप्तमी तिथि दे राही गुरु नानक देव जी आखदे हन भाई ए जेड़ा मनुख है सत संगत रूपी सरोवर दे विच जे रोज जाए तां इहदा जेड़ा शरीर है यानी कि तन मन सब ज्ञान इंद्रे नाम रस दे नाल भर जांदे हन। जिवें कहिंदे समुंदर दे विच पानी ही पानी हुंदा है तिवें फिर उहदा तन मन परमात्मा दे नाम दे विच जो निर्मल है पवित्र है उहदे नाल भर जांदा है।
मज्जन सील सच हृदय विचार गुर का शब्द पावै सब पार।
ये नाम जल निर्मल जल है पवित्र जल है, इहदे नाल जे स्नान कीता जाए यानी कि नाम जपया जाए तो तन मन पवित्र हो जाता है। सतगुरु जी समझांदे हन इस करके हे भाई जिहड़ा परमात्मा दे नाम नू जपदा है तो फिर ओ गुरु दे शब्द राही इस भव सागर नू पार कर जांदा है।
मन साचा मुख सच पाए सच नी साने ठाक ना पाए।
अजिहे मनुख दे मन विच भी परमात्मा दा सच्चा नाम हुंदा है, मुख विच भी ओ वाहिगुरु वाहिगुरु सच्चे नाम नू जपदा रहिंदा है। इस तरह जपण दे नाल साहिब जी आखदे हन उहनू इक किस्म दी राहदारी मिल जांदी है, भई उसनू ओ नाम दी चिट्ठी मिल जाती है, नाम दी बरकत राही जम इत्यादक उसनू रस्ते विच कोई रोक नहीं पा सकदा।
अष्टमी अष्ट सिद्ध बुद्ध साधा सच ने केवल कर्म अराधा।
अठवीं तिथि दे राही आखदे हन कहिंदे परमात्मा दे नाम जपन नाल सिद्धि प्राप्त हो जाती है, बुद्धि अंदर भी प्रकाश हो जाता है यानी कि बुद्धि भी जड़ी सही तरीके नाल काम करन लग जाती है। ओ केवल ते केवल फिर एक परमात्मा नू आराधदा है, मन उसकी बुद्धि काम करन लग पई। जेड़ा केवल एक रब नू आराधदा है किसी होर नू नहीं, समझो उहदी बुद्धि का प्रकाश हो गया है।
पौन पानी अग्नि बिसराओ तही निरंजन साचो नाओ।
बिसराओ का अर्थ है विसार देना। जेड़ा मनुख अपनी जिंदगी विचों पौन पानी अग्न ये माया के तीन गुणा के रूप हैं जिहड़ी राजगुण तमगुण सतगुण पहला बेनती की सी, जेड़ा इन तिना नू अपनी जिंदगी विचों विसार देंदा है। सतगुरु जी आखदे हन भाई उस मनुख दे मन दे विच परमात्मा दा नाम जो निरंजन है माया दे प्रभाव तो परे कर देन वाला है ओ आके वसदा है, ते जिहदे अंदर माया दे तीन गुण ने ओ चौथी अवस्था नू प्राप्त नहीं कर सकदा।
तिस मैं मनुवा रहिया निव लाए प्रणवत नानक काल न खाए।
तिस मैं जिस मनुख दे मन विच निरंजन नाम वस गया, सतगुरु जी आखदे ने ओ नाम नाल लिव ला के रखदा है, सुरत सदा उधर जुड़ी रहिंदी है। गुरु नानक देव जी कहिंदे ने जिहे मनुख नूं आत्मक मौत कदे भी आके डरा नहीं सकदी।
नाओ नवी नवे नाथ नव खंडा घट घट नाथ महाबलवंडा।
हुण नौवीं तिथि दे राही महाराज आखदे हन कहिंदे नौ दे नौ जिहड़े नाथ हन जोगियां दे विचों फिरकियां विचों सब तो मुखी उन्हां दे हैड अते जिहड़े खंड ब्रह्मंड हन उन्हां दे विच सारयां दे विच परमात्मा जो बलवंड है यानी कि ताकतवर है सारे विच वो आप ही वर्त रहा है।
आए पूता इह जग सारा प्रभ आदेश आदर खवारा।
परमात्मा यानी कि सारे तो वड्डा नाथ है जो गुरु नानक देव जी ने जपजी साहब दे विच फरमाया है आप नाथ नाथी सब जाति रिद्ध सिद्ध अबरा साहब। वो आप मालिक है जिसने सारी सृष्टि नू अपने हुक्म रूपी नाथ दे विच काबू किया होया है। प्रभु जेड़ा है गुरु साहब जी आखदे हन इस करके वो आप सृष्टि नू साजन वाला है आप सारा दा मालिक है। आई पुता माया दे जेड़े पुत्र हन कहिंदे इहो नौ नाथां दे वांग माया दे विच जेड़े हन लिपे रहिंदे हन। आई पंथ है जोगियां दा एक बारह पंथ ने इन्हां दे फिरके आई सारे तो वड्डा है सरमौर है। तो इस तरह गुरु साहब जी आखदे हन पर सारिआं दा रखवाला परमात्मा आप है तो उसे नूं ही आदेश करनी चाहीदी है। आदेश दा अर्थ है नमस्कार उस दे अग्गे ही नमस्कार करिए।
आदि जुगादि है पीहु गए ओह अपरंपरा करण जोग।
ओ परमात्मा सारिआं दा मुढ है आदि तों ही है जुगाद बने तदों भी है हुण भी है आने वाले समय विच भी होवेगा। तो परे तो परे है अते सारे संसार नू बनान वाला है।
दशमी नाम दान इस नान अन दिन मज्जन सच्चा गुण ज्ञान।
दशमी तिथ राही दस रहे ने भाई असली इशनान उही है जेड़ा मनुख सदा ही परमात्मा दे नाम नू जपदा है अते गुरु दे ज्ञान दे राही सदा हिरदे विच उस परमात्मा नू वसा के रखदा है। मानो उसने सच्चा इशनान कर लिया है।
सच मैल न लागे भ्रम पाउ भागे बिलम न टूटस काचा तागे।
क्योंकि सच्चे परमात्मा दे नाम नू जप के माया दी मैल नहीं लग सकती सगों पवित्रता हुंदा ही है ते भ्रम अते डर भी उदा सारा खत्म हो जांदा है। इस तरह माया का मोह टुट जाता है जिमें कच्चे धागे नूं टुटन लग्या देर नहीं ना लगती। इस तरह जो गुरु की कृपा होंदी है उदा सारे का सारा माया का मोह टुट जाता है।
जो तागा जग एह जाणो असथिर चीत साच रंग माणो।
जिमें धागे की गल आखी कहिंदी छेती टुट जाता है देर नहीं लगती। भगत जाना नूं उपदेश कहंदे भाई एदा ही जगत नूं जानना करो एदा जिहड़ा मोह है प्यार है यह भी छिन भंगर लई है। तां ते गुरु साहिब जी आखदे हन भाई फिर एदा करो जो सदा रहण वाला परमात्मा है उस दे नाम रंग दे विच अपने तन मन नूं रंगी रखो।
एकादशी एक हृदय वसावै हिंसा ममता मोह चुकावै।
हुण ग्यारहवीं थित दे राही महाराज आखदे हन कहिंदे ममता मोह हिंसा इत्यादिक जिहड़े हन इह बुरे कर्म कह लईए मनुखता दे आत्मक आनंद नूं बर्बाद करन वाले हन इन्हां दे नालों अपने आप तो अलग हो जाना चाहिदा है।
फल पावै ब्रत आत्म चीनै पाखंड राच तत नहीं बीनै।
इस तरह फिर उसनों आत्मक जो आनंद है उसका फल प्राप्त हो जाता है। जो मनुख का शरीर मिलिया इसे आत्मक आनंद नू प्राप्त करन लई मिलिया है। तो जे मिल गया फल फिर समझ लो देह सफल नहीं तो निफल हो जाती है। इस करके गुरु साहिब जी आखदे हन भाई यही है व्रत रखना जिसने आत्मक आनंद प्राप्त कर लिया है नहीं तो पखंड ही समझना चाहिदा है। उसनों तत गल भी कोई भी जानकारी नहीं हो सकती। तत गल की भी परमात्मा का नाम ही सब नालों कर्मा दे विचों उत्तम कर्म है।
निर्मल निराहार ने केवल सुचा साचे न लागे मल।
इस तरह ओ मनुख निर्मल पवित्र जीवन वाले बन जाते हैं। निराहार भाव जेड़े ए असली वर्त निरा आहार का अर्थ है ਆਹਾਰ ਤੋਂ ਬਿਨਾਂ, ਯਾਨੀ ਕਿ ਉਹਨਾਂ ਦਾ ਇਹ ਵਰਤ ਜਿਹੜਾ ਕਬੂਲ ਪੈਂਦਾ ਹੈ, ਜਿਹੜਾ ਮਨੁੱਖ ਆਪਣੇ ਤਨ ਮਨ ਨੂੰ ਨਿਰਮਲ ਕਰ ਲੈਂਦਾ ਹੈ ਤੇ ਉਹ ਪਵਿੱਤਰ ਵੀ ਹੈ ਸੱਚ ਨਾਲ ਜੁੜ ਕੇ, ਤੇ ਬਾਅਦ ਵਿਚ ਵੀ ਕਦੇ ਉਸ ਨੂੰ ਕੋਈ ਮਾਇਆ ਦੀ ਮੈਲ ਨਹੀਂ ਲੱਗਦੀ।
ਜਾ ਦੇਖੋ ਤਾਂ ਏਕੋ ਏਕਾ ਹੋਰ ਜੀ ਉਪਾਏ ਵੇਕੋ ਵੇਕਾ।
ਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਉਹ ਜਿੱਧਰ ਵੀ ਵੇਖਦਾ ਇੱਕੋ ਪਰਮਾਤਮਾ ਨੂੰ ਵੇਖਦਾ ਸਾਰਿਆਂ ਦੇ ਵਿੱਚ, ਤੇ ਹੋਰ ਜਿੰਨੇ ਵੀ ਜੀਵ ਪਰਮਾਤਮਾ ਨੇ ਪੈਦੇ ਕੀਤੇ ਨੇ ਅਨੇਕਾਂ ਰੰਗਾਂ ਦੇ ਅਨੇਕਾਂ ਰੂਪਾਂ ਦੇ, ਭਾਵੇਂ ਰੂਪ ਰੰਗ ਬੋਲੀ ਅਲੱਗ ਅਲੱਗ ਹੈ ਪਰ ਪਰਮਾਤਮਾ ਦਾ ਭਗਤ ਅੰਦਰ ਵਸੇ ਪਰਮਾਤਮਾ ਦੇ ਨਾਲ ਸੰਬੰਧ ਬਣਾਉਂਦਾ ਹੈ।
ਫਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗਵਾਏ।
ਇੱਕ ਤਾਂ ਅੰਨ ਦਾ ਤਿਆਗ ਵਰਤ ਹੈ ਤੇ ਦੂਜਾ ਵਰਤ ਇੱਕ ਇਹ ਮਹਾਰਾਜ ਨੇ ਦੱਸਿਆ ਵੀ ਉਸ ਦਿਨ ਫਲ ਖਾਏ ਜਾ ਸਕਦੇ ਨੇ, ਵੀ ਅੰਨ ਨਹੀਂ ਖਾਣਾ ਫਲ ਕਿਤੇ ਖਾਏ ਜਾ ਸਕਦੇ ਨੇ, ਉਹਨੂੰ ਕਹਿੰਦੇ ਨੇ ਫਲੋ ਆਹਾਰ ਵਰਤ। ਕਹਿੰਦੇ ਜਿਹੜਾ ਇਹਦਾ ਫਲਾਂ ਦਾ ਵੀ ਵਰਤ ਰੱਖਦਾ ਹੈ ਵੀ ਅੰਨ ਨਹੀਂ ਖਾਣਾ ਅੱਜ ਫਲ ਖਾਣੇ ਨੇ, ਉਹ ਵੀ ਕਹਿੰਦੇ ਜੋ ਜੀਵਨ ਦਾ ਫਲ ਹੈ ਨਾ ਨਾਮ ਜਪਣਾ, ਉਸ ਨੂੰ ਵੀ ਇਹ ਨਾਮ ਪ੍ਰਾਪਤ ਨਹੀਂ ਹੁੰਦਾ। ਦਰਅਸਲ ਕੋਈ ਵੀ ਵਰਤ ਰੱਖ ਕੇ ਪਰਮਾਤਮਾ ਦੇ ਨਾਲ ਸੰਬੰਧ ਨਹੀਂ ਬਣਾਇਆ ਜਾ ਸਕਦਾ। ਤਜਿਆਂ ਅੰਨ ਨਾ ਮਿਲਿਆ ਗੋਪਾਲ ਆਪਾਂ ਪੜ੍ਹਦੇ ਹਾਂ, ਇਸ ਕਰਕੇ ਗੁਰੂ ਜੀ ਆਖਦੇ ਹਨ ਸਮਝ ਲਓ ਉਸ ਨੇ ਜੀਵਨ ਦਾ ਫਲ ਗਵਾ ਲਿਆ ਹੈ।
ਪੂਰਾ ਲਾਲਚ ਲਵਟਾ ਲਵਟਾਏ ਛੂਟਾ ਗੁਰਮੁਖ ਸਾਚ ਕਮਾਏ।
ਤੀਸਰਾ ਹੋਰ ਰਸਾਂ ਕਸਾਂ ਵਿੱਚ ਫਸ ਕੇ ਉਹ ਨਾਮ ਦੇ ਸਵਾਦ ਨੂੰ ਗਵਾ ਹੀ ਲੈਂਦਾ ਹੈ ਤੇ ਕੂੜ ਦੇ ਲਾਲਚ ਵਿੱਚ ਲਪਟਿਆ ਰਹਿੰਦਾ ਹੈ, ਤਾਂ ਇਸ ਲਾਲਚ ਤੋਂ ਬਚ ਸਕਦਾ ਹੈ ਜੇ ਗੁਰੂ ਜੀ ਕਿਰਪਾ ਕਰਮ ਸੱਚ ਨੂੰ ਕਮਾ ਲਵੇ, ਤੇ ਇਹ ਸਭ ਕੁਝ ਗੁਰੂ ਜੀ ਦੀ ਹੀ ਕਿਰਪਾ ਦੇ ਨਾਲ ਹੁੰਦਾ ਹੈ।
ਦਵਾਦਸ ਮੁੰਦਰਾ ਮਨ ਆਦੂਤਾ ਐਨ ਸਜਾਗ ਹੈ ਕਦੇ ਨਾ ਸੂਤਾ।
ਬਾਰਵੇਂ ਤਿਥ ਰਾਹੀਂ ਮਹਾਰਾਜ ਆਖਦੇ ਨੇ ਜੋ ਕਹਿੰਦੇ ਭੇਖ ਦੇ ਚਿੰਨ ਹਨ ਉਹ ਕਿਸੇ ਲੇਖੇ ਵਿੱਚ ਨਹੀਂ, ਕਿਉਂਕਿ ਅਜਿਹਾ ਮਨੁੱਖ ਜਿਹੜਾ ਹੈ ਉਹ ਭੇਖਾਂ ਦੇ ਅਧੀਨ ਆ ਕੇ ਹਉਮੈ ਦਾ ਸ਼ਿਕਾਰ ਹੁੰਦਾ ਹੈ, ਤੇ ਜਿਹੜਾ ਗੁਰੂ ਦੀ ਕਿਰਪਾ ਦੁਆਰਾ ਇਹ ਨਿਸ ਲਗਾਤਾਰ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਜਪਦਾ ਉਹ ਸੁਚੇਤ ਰਹਿੰਦਾ ਜਾਗਦਾ ਰਹਿੰਦਾ ਮਾਇਆ ਦੇ ਹੱਲਿਆਂ ਨੂੰ ਪਛਾੜ ਦਿੰਦਾ ਹੈ ਤੇ ਉਹ ਫਿਰ ਕਦੇ ਨਹੀਂ ਸੁੱਤਾ। ਯਾਨੀ ਕਿ ਕਬੇ ਨਾ ਸੁੱਤਾ ਦਾ ਅਰਥ ਹੈ ਕਦੇ ਵੀ ਮਾਇਆ ਦੀ ਨੀਂਦ ਵਿੱਚ ਸੌਂਦਾ ਹੀ ਨਹੀਂ, ਹਮੇਸ਼ਾ ਜਾਗਦਾ ਰਹਿੰਦਾ, ਇਸ ਕਰਕੇ ਮਾਇਆ ਕਦੇ ਵੀ ਉਸ ਉੱਤੇ ਆਪਣਾ ਪ੍ਰਭਾਵ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕਦੀ।
ਜਾਗਤ ਜਾਗ ਰਹਿ ਲਿਵ ਲਾਏ ਗੁਰ ਪਰਚੈ ਤਿਸ ਕਾਲ ਨਾ ਖਾਏ।
ਇਸ ਤਰ੍ਹਾਂ ਉਹ ਜਾਗਦਾ ਰਹਿੰਦਾ ਹੈ ਸੁਚੇਤ ਰਹਿੰਦਾ ਹੈ ਗੁਰੂ ਜੀ ਦੀ ਕਿਰਪਾ ਦੁਆਰਾ, ਗੁਰੂ ਚਰਨਾਂ ਵਿੱਚ ਉਹਦਾ ਵਿਸ਼ਵਾਸ ਬਣ ਜਾਂਦਾ ਹੈ ਤੇ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ।
ਅਤੀਤ ਭਏ ਮਾਰੇ ਬਹਿਰਾਏ ਪ੍ਰਣਵਤ ਨਾਨਕ ਪਹਿਲੇ ਵਲਾਏ।
ਇਸ ਤਰ੍ਹਾਂ ਉਹ ਆਪਣੇ ਕਾਮ ਇਤਿਆਦਿਕ ਬੈਰੀਆਂ ਨੂੰ ਮਾਰ ਕੇ ਉਹਨਾਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਜਿਸ ਦੀ ਇਹ ਅਵਸਥਾ ਬਣ ਜਾਏ ਉਸ ਨੂੰ ਕਦੇ ਵੀ ਆਤਮਕ ਮੌਤ ਨਹੀਂ ਆ ਸਕਦੀ।
ਦਵਾਦਸੇ ਦਇਆ ਦਾਨ ਕਰ ਜਾਣਾ ਬਾਹਰ ਜਾਤੋ ਭੀਤਰ ਆਣਾ।
ਹੁਣ ਬਾਰਵੇਂ ਤਿਥ ਰਾਹੀਂ ਦੁਬਾਰਾ ਫਿਰ ਮਹਾਰਾਜ ਆਖਦੇ ਹਨ ਜਿਹੜਾ ਮਨੁੱਖ ਦਇਆ ਕਰਦਾ ਹੈ ਦਾਨ ਕਰਦਾ ਹੈ ਉਹ ਮਨੁੱਖ ਦਿਖਾਵੇ ਮਾਤਰ ਕਰਦਾ ਹੈ ਜਿਹੜਾ ਉਹ ਬਾਹਰ ਜਾਤੋ ਭੀਤਰ ਆਣਾ, ਯਾਨੀ ਕਿ ਬਾਹਰਲੇ ਪਾਸੇ ਜਾੜਾ ਲਗਾ ਰੱਖਦਾ ਵੀ ਮੇਰੀ ਸ਼ੋਭਾ ਹੋਵੇ ਪਰ ਭੀਤਰ ਜਿਹੜਾ ਪਰਮਾਤਮਾ ਵਸਿਆ ਹੈ ਉਸ ਵੱਲ ਧਿਆਨ ਨਹੀਂ ਕਰਦਾ ਵੀ ਜਿਹਦੀ ਮੈਨੂੰ ਕਾਰਨ ਬਰਕਤਾਂ ਪ੍ਰਾਪਤ ਹੋਈਆਂ ਨੇ। ਮਹਾਰਾਜ ਕਹਿੰਦੇ ਨੇ ਪਰ ਜਿਹੜਾ ਦਾਨ ਸਿਰਫ ਪਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਸਮਝ ਕੇ ਕਰਦਾ ਵੀ ਮੈਂ ਤਾਂ ਸਿਰਫ ਵਰਤਾਉਣ ਵਾਲਾ ਹੈ ਉਹ ਫਿਰ ਬਾਹਰ ਵੀ ਪਰਮਾਤਮਾ ਨੂੰ ਤੱਕਦਾ ਸਾਰਿਆਂ ਵਿੱਚ ਆਪਣੇ ਅੰਦਰ ਵੀ ਉਸੇ ਪਰਮਾਤਮਾ ਨੂੰ ਵਸਿਆ ਮਹਿਸੂਸ ਕਰਦਾ ਹੈ।
ਵਰਤੇ ਵਰਤ ਰਹਿ ਨੇ ਕਾਮ ਅਜਪਾ ਜਾਪ ਜਪੈ ਮੁਖ ਨਾਮ।
ਗੁਰੂ ਸਾਹਿਬ ਜੀ ਹੁਣ ਕਥਨ ਕਰਦੇ ਹਨ ਉਹ ਮਨੁੱਖ ਅਜਪਾ ਜਾਪ, ਯਾਨੀ ਕਿ ਕਦੇ ਵੀ ਉਹਦਾ ਸਿਮਰਨ ਦੀ ਜਿਹੜੀ ਲੜੀ ਹੈ ਉਹ ਟੁੱਟਦੀ ਨਹੀਂ ਹੈ, ਇਸ ਕਰਕੇ ਅਜਿਹਾ ਸਮਝ ਲਓ ਜਿਹੜਾ ਸਿਮਰਨ ਕਰਨ ਵਾਲਾ ਮਨੁੱਖ ਹੈ ਉਹਦਾ ਇਹ ਇੱਕ ਕਿਸਮ ਦਾ ਵਰਤ ਜੋ ਬੁਰੇ ਕੰਮਾਂ ਨੂੰ ਤਿਆਗਣਾ ਅਤੇ ਔਗਣਾਂ ਨੂੰ ਤਿਆਗਣਾ ਇਹ ਉਹਦਾ ਵਰਤ ਮੰਨੋ ਗੁਰੂ ਘਰ ਵਿੱਚ ਵੀ ਪਰਮਾਤਮਾ ਦੀ ਮੱਤ ਵਿੱਚ ਵੀ ਇਹ ਪ੍ਰਵਾਨ ਹੋ ਗਿਆ ਹੈ।
ਤੀਨ ਭਵਨ ਮਹਿ ਏਕੋ ਜਾਣੈ ਸਭ ਸੁਚ ਸੰਜਮ ਸਾਚ ਪਛਾਣੈ।
ਤਿੰਨੇ ਭਵਨਾਂ ਦੇ ਵਿੱਚ ਵਸੇ ਹੋਏ ਪਰਮਾਤਮਾ ਨੂੰ ਸਾਨੂੰ ਜਾਣਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਨਾਲ ਉਹਦਾ ਜੀਵਨ ਜਿਹੜਾ ਹੈ ਮਨੁੱਖ ਦਾ ਪਵਿੱਤਰ ਬਣ ਜਾਂਦਾ ਹੈ ਤੇ ਇਸ ਤਰ੍ਹਾਂ ਸੱਚ ਨਾਲ ਉਹਦੀ ਜਾਣ ਪਛਾਣ ਬਣ ਜਾਂਦੀ ਹੈ।
ਤੀਰਸ ਤਰਵਰ ਸਮੁੱਦ ਕਨਾਰੈ ਅੰਮ੍ਰਿਤ ਮੂਲ ਸਿਖਰ ਨਿਵਤਾਰੈ।
ਤੇਰਵੇਂ ਤਿਥ ਰਾਹੀਂ ਮਹਾਰਾਜ ਆਖਦੇ ਨੇ ਮਨੁੱਖ ਦਾ ਜੀਵਨ ਮਾਨੋ ਸਮੁੰਦਰ ਦੇ ਯਾਨੀ ਕਿ ਪਾਣੀ ਦੇ ਕਿਨਾਰੇ ਲੱਗੇ ਹੋਏ ਰੁੱਖ ਦੇ ਵਾਂਗ ਹੈ। ਪਤਾ ਨੀ ਕਿਸ ਵੇਲੇ ਪਾਣੀ ਦੀ ਛਲ ਆਣੀ ਹੈ ਤੇ ਉਸ ਨੂੰ ਆਪਣੇ ਵੇਗ ਦੇ ਵਿੱਚ ਰੋੜ ਕੇ ਲੈ ਜਾਣਾ ਹੈ। ਪਰੰਤੂ ਅੰਮ੍ਰਿਤ ਨਾਮ ਜਿਹੜਾ ਮੂਲ ਹੈ ਜੇ ਮਨੁੱਖ ਉਸ ਨਾਲ ਜੁੜ ਜਾਏ ਤਾਂ ਫਿਰ ਉਹ ਮਨੁੱਖ ਦੀ ਜਿਹੜੀ ਅਵਸਥਾ ਹੈ ਉਹ ਸਿਖਰ ਤੱਕ ਪਹੁੰਚ ਸਕਦੀ ਹੈ ਯਾਨੀ ਕਿ ਪਰਮਾਤਮਾ ਵਿੱਚ ਅਭੇਦ ਹੋ ਸਕਦੀ ਹੈ।
ਡਰ ਡਰ ਮਰੈ ਨਾ ਬੂਡਾ ਕੋ ਨਿਡਰ ਬੂਡ ਮਰੈ ਪਤ ਖੋ।
ਜਿਹੜਾ ਮਨੁੱਖ ਪਰਮਾਤਮਾ ਤੋਂ ਡਰ ਕੇ ਰਹਿੰਦਾ ਹੈ ਉਹ ਇਸ ਸੰਸਾਰ ਸਮੁੰਦਰ ਵਿੱਚ ਡੁੱਬਦਾ ਨਹੀਂ, ਪਰ ਜਿਹੜਾ ਪਰਮਾਤਮਾ ਤੋਂ ਨਿਡਰ ਹੋ ਜਾਂਦਾ ਹੈ ਉਸ ਸੰਸਾਰ ਦੇ ਵਿੱਚ ਅਕਸਰ ਡੁੱਬ ਜਾਂਦਾ ਹੈ।
ਡਰ ਮੈਂ ਘਰ ਘਰ ਮੈਂ ਡਰ ਜਾਣਾ ਤਖਤ ਨਿਵਾਸ ਸੱਚ ਮਨ ਪਾਣਾ।
ਘਰ ਦਾ ਅਰਥ ਹਿਰਦਾ, ਜਿਹੜਾ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਡਰ ਰੱਖਦਾ ਹੈ ਤੇ ਫਿਰ ਉਹਨੂੰ ਮਾਇਆ ਦਾ ਡਰ ਜਮਦੂਤਾਂ ਦਾ ਡਰ ਨਹੀਂ ਵਿਆਪਦਾ ਤੇ ਇਸ ਤਰ੍ਹਾਂ ਉਹ ਮਨੁੱਖ ਜਿਹੜਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਤਖਤ ਨਿਵਾਸ ਯਾਨੀ ਕਿ ਜਿਵੇਂ ਇੱਕ ਰਾਜਾ ਤਖਤ ਤੇ ਬੈਠ ਜਾਂਦਾ ਹੈ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ ਇਹਦਾ ਉਸ ਨੂੰ ਆਤਮਕ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ।
ਸੌ ਦਸ ਚੌਥੀ ਥਾਵੈ ਲੈ ਪਾਵੈ ਰਾਜਸ ਤਾਮਸ ਸਤਕਾਲ ਸਮਾਵੈ।
ਚੌਦਵੇਂ ਪਿਤਰਾਈ ਮਹਾਰਾਜ ਆਖਦੇ ਹਨ ਕਹਿੰਦੇ ਉਹ ਮਾਇਆ ਦੇ ਤਿੰਨੇ ਗੁਣਾਂ ਨੂੰ ਖਤਮ ਕਰ ਲੈਂਦਾ ਹੈ।
ਸਸੀ ਅਰ ਕੈ ਕਰ ਸੂਰ ਸਮਾਵੈ ਯੋਗ ਜੁਗਤ ਕੇ ਕੀਮਤ ਪਾਵੈ।
ਸਸੀ ਅਰ ਭਾਵ ਚੰਦਰਮਾ, ਸੂਰ ਦਾ ਅਰਥ ਹੈ ਸੂਰਜ, ਸਸੀ ਅਰ ਕੈ ਘਰ ਯਾਨੀ ਕਿ ਚੰਦਰਮਾ ਦੇ ਘਰ ਸੂਰਜ ਸਮਾ ਜਾਂਦਾ ਯਾਨੀ ਕਿ ਸ਼ਾਂਤੀ ਦੇ ਵਿੱਚ ਜਿਹੜਾ ਹੈ ਉਹ ਤਾਮਸੀ ਸੁਭਾਅ ਜਿਹੜਾ ਸਮਾ ਜਾਂਦਾ ਹੈ ਯਾਨੀ ਕਿ ਸ਼ਾਂਤੀ ਨਾਲ ਤਾਮਸੀ ਸੁਭਾਅ ਖਤਮ ਹੋ ਜਾਂਦਾ ਹੈ। ਅਜਿਹਾ ਮਨੁੱਖ ਹੀ ਗੁਰੂ ਜੀ ਕਹਿੰਦੇ ਨੇ ਪਰਮਾਤਮਾ ਦੀ ਮਿਲਾਪ ਦੀ ਯੁਗਤੀ ਨੂੰ ਸਮਝ ਸਕਦਾ ਹੈ।
ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਹਿਆ ਨਿਵਲਾਏ।
ਚੌਦਾਂ ਭਵਨਾਂ ਦੇ ਵਿੱਚ ਵਸੇ ਪਰਮਾਤਮਾ ਨੂੰ ਜਿਸ ਨੇ ਕਿ ਆਪ ਸਾਜੀ ਹਨ ਪਤਾਲ ਉਪਿਆਦਕ ਉਹ ਖੰਡਾਂ ਬ੍ਰਹਮੰਡਾਂ ਦੇ ਵਿੱਚ ਵਸਿਆ ਹੋਇਆ ਹੈ। ਅਜਿਹੇ ਪਰਮਾਤਮਾ ਦੇ ਨਾਲ ਭਗਤ ਜਨ ਲਿਵ ਲਾ ਕੇ ਰੱਖਦੇ ਹਨ।
ਅਮਾਵਸਿਆ ਚੰਦ ਗੁਪਤ ਗੈਨਾਰ ਬੂਝੋ ਗਿਆਨੀ ਸ਼ਬਦ ਵਿਚਾਰ।
ਮਸਿਆ ਦੇ ਰਾਹੀਂ ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ ਕਹਿੰਦੇ ਜਿਵੇਂ ਚੰਦਰਮਾ ਗੁਪਤ ਹੋ ਜਾਂਦਾ ਹੈ ਆਕਾਸ਼ ਵਿੱਚ ਪਰ ਹੁੰਦਾ ਜ਼ਰੂਰ ਹੈ, ਇਹ ਨਹੀਂ ਵੀ ਚੰਦਰਮਾ ਦੀ ਹੋਂਦ ਹੀ ਖਤਮ ਹੋ ਗਈ। ਗੁਰੂ ਮਹਾਰਾਜ ਕਹਿੰਦੇ ਨੇ ਇਹ ਇੱਕ ਬੁੱਝਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ। ਇਸੇ ਤਰ੍ਹਾਂ ਪਰਮਾਤਮਾ ਸੰਸਾਰ ਵਿੱਚ ਵਿਆਪਕ ਹੈ, ਜਿਸ ਨੂੰ ਦਿਸਿਆ ਨੇ ਉਹਦੇ ਲਈ ਮਸਿਆ ਹੈ, ਜਿਸ ਨੂੰ ਦਿਸ ਪਿਆ ਉਸ ਲਈ ਜੀਵਨ ਵਿੱਚ ਮਾਨੋ ਪੂਰਨਮਾਸੀ ਬਣ ਗਈ। ਇਹ ਪਰ ਗੁਰੂ ਦੀ ਸ਼ਬਦ ਵਿਚਾਰ ਕੀਤਿਆਂ ਹੀ ਪਤਾ ਚੱਲਦਾ ਹੈ।
ਸਸੀਆ ਰਾ ਗਗਨ ਜੋਤ ਤੇ ਕਰ ਕਰ ਵੇਖੈ ਕਰਤਾ ਸੋਏ।
ਜਿਵੇਂ ਚੰਦਰਮਾ ਆਕਾਸ਼ ਦੇ ਵਿੱਚ ਹੈ ਤਿਵੇਂ ਪਰਮਾਤਮਾ ਤਿੰਨੇ ਲੋਕਾਂ ਦੇ ਵਿੱਚ ਵਿਆਪਕ ਹੈ ਤੇ ਸਾਰਿਆਂ ਜੀਵਾਂ ਨੂੰ ਤਿੰਨੇ ਲੋਕਾਂ ਵਿੱਚ ਵਸਿਆਂ ਨੂੰ ਆਪ ਪੈਦਾ ਕਰਕੇ ਉਹਨਾਂ ਦੀ ਜਾਂਚ ਪੜਤਾਲ ਕਰਮਾਂ ਦੀ ਕਰਦਾ ਹੈ।
ਗੁਰ ਤੇ ਦੀਸੈ ਸੋ ਤਿਸੇ ਮਾਹੇ ਮਨਮੁਖ ਭੁੱਲੇ ਆਵੇ ਜਾਹੇ।
ਗੁਰੂ ਜੀ ਦੀ ਕਿਰਪਾ ਦੁਆਰਾ ਉਹ ਪਰਮਾਤਮਾ ਇਸ ਤਰ੍ਹਾਂ ਸੰਸਾਰ ਵਿੱਚ ਵਸਿਆ ਦਿਸ ਜਾਂਦਾ ਹੈ, ਉਹਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ पर मनमुख गुरु दे को आंदा नहीं, इस करके वो सारी जिंदगी भुलेखे दे विच ही रहिंदा है ते उहदा आन अते जान बनिया रहिंदा है।
घर दर थाप थिर थान सुआवै आप पछाणै जा सतगुर पावै।
जदों सतगुरु महाराज जी कृपा करन सतगुरु जी नूं असी चंगे लगन लग जाइए ਤਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਅਜਿਹੇ ਘਰ ਦੀ ਪ੍ਰਾਪਤੀ ਬਖਸ਼ਦੇ ਹਨ ਜਿੱਥੇ ਕਿ ਨਾ ਜਨਮ ਹੈ ਨਾ ਮੌਤ ਹੈ ਨਾ ਬੁਢਾਪਾ ਹੈ। ਪਰਮਾਤਮਾ ਸਦਾ ਸਥਿਰ, ਫਿਰ ਉਹ ਮਨੁੱਖ ਵੀ ਸਦਾ ਪਰਮਾਤਮਾ ਵਿੱਚ ਲੀਨ ਹੋ ਕੇ ਸਥਿਰ ਹੋ ਜਾਂਦਾ ਹੈ।
ਜਹ ਆਸਾ ਤਹ ਬਿਨਸ ਬਿਨਾਸਾ ਫੂਟਾ ਖਪਰ ਡੁੱਬਦਾ ਮਨਸਾ।
ਜਿੱਥੇ ਮਨ ਦੀਆਂ ਆਸਾਵਾਂ ਬਹੁਤ ਜ਼ਿਆਦਾ ਪੈਦਾ ਹੁੰਦੀਆਂ ਰਹਿੰਦੀਆਂ ਨੇ ਉੱਥੇ ਆਤਮਕ ਜੀਵਨ ਵਿਨਾਸ਼ ਹੋ ਜਾਂਦਾ ਹੈ। ਉਸ ਮਨੁੱਖ ਨੂੰ ਸ਼ਾਂਤੀ ਕਦੇ ਨਹੀਂ ਆਉਂਦੀ। ਉਹਦਾ ਜਿਹੜਾ ਖੱਪਰ ਹੈ ਯਾਨੀ ਕਿ ਮਨ ਜਿਹਦੇ ਵਿੱਚ ਇੱਛਾਵਾਂ ਜਿਹੜੀਆਂ ਪੈਦਾ ਹੁੰਦੀਆਂ ਜਾਂਦੀਆਂ ਨੇ ਦੁਚਿੱਤੇ ਪਣ ਦੇ ਵਿੱਚ ਫਸ ਕੇ ਉਹ ਖੱਪਰ ਵੀ ਜਿਹੜਾ ਮਨ ਵੀ ਟੁੱਟ ਜਾਂਦਾ ਯਾਨੀ ਕਿ ਮਨ ਵੀ ਬੇਕਾਰ ਹੋ ਜਾਂਦਾ ਹੈ।
ਮਮਤਾ ਜਾਲ ਤੇ ਰਹਿ ਉਦਾਸਾ ਪ੍ਰਣਵਤ ਨਾਨਕ ਮਮਤਾ ਕੇ ਦਾਸਾ।
ਅਖੀਰ ਵਿੱਚ ਸਤਿਗੁਰੂ ਜੀ ਆਖਦੇ ਹਨ ਜਿਹੜੇ ਮਮਤਾ ਦੇ ਜਾਲ ਵਿੱਚੋਂ ਬਚ ਜਾਂਦੇ ਹਨ ਉਦਾਸ ਰਹਿੰਦੇ ਨੇ ਯਾਨੀ ਕਿ ਮਮਤਾ ਵਿੱਚ ਨਹੀਂ ਫਸਦੇ, ਮੈਂ ਉਹਨਾਂ ਦਾ ਦਾਸ ਹਾਂ। ਦੇਖੋ ਉਹ ਕਿੰਨੇ ਭਾਗਾਂ ਵਾਲਾ ਮਨੁੱਖ ਹੈ। ਗੁਰੂ ਜੀ ਕਿਰਪਾ ਕਰਨ ਇਹ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਵਸ ਜਾਏ, ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਜੀ। ਆਓ ਅਖੀਰਲੀਆਂ ਪੰਕਤੀਆਂ ਨੂੰ ਰਲ ਮਿਲ ਕੇ ਜਪਣਾ ਕਰੀਏ।
ਮਮਤਾ ਜਾਲ ਤੇ ਰਹਿ ਉਦਾਸਾ।